ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਾਨ ਸਾਧੂ ਪੂਰੈ ਗੁਰ ਸਮਝਾਇਆ ਆਨ ਸਗਲ ਬਿਧ ਕਾਮ ਨਾ ਆਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਾਨ ਸਾਧੂ ਪੂਰੈ ਗੁਰ ਸਮਝਾਇਆ ਆਨ ਸਗਲ ਬਿਧ ਕਾਮ ਨਾ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਵਾਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਵਾਮੀ ਬਿਰਲੇ ਕਾਹੂ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸੰਯੁਕਤ ਇਕੱਤਰ ਹੋ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਹੋਈ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਕੁਝ ਸਮੇਂ ਵਾਸਤੇ ਆਪਾਂ ਗੁਰਬਾਣੀ ਦੀ ਕਥਾ ਵਿਚਾਰ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਜਿੱਥੇ ਸਮੁੱਚੀ ਕਾਇਨਾਤ ਦੇ ਅੰਦਰ ਬਸੰਤ ਪੰਚਮੀ ਦਾ ਜੋੜ ਮੇਲ ਸੰਗਤਾਂ ਪਿਆਰ ਸਤਿਕਾਰ ਨਾਲ ਕਰਦੀਆਂ ਨੇ, ਉੱਥੇ ਦਸ਼ਮੇਸ਼ ਪਿਤਾ ਮਰਦ ਅਗੰਮੜੇ ਅੰਮ੍ਰਿਤ ਕੇ ਦਾਤੇ ਜਗਤ ਗੁਰੂ ਪੰਥ ਦੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਵੀ ਅੱਜ ਸੰਗਤਾਂ ਗੁਰੂ ਕੇ ਲਾਹੌਰ ਵਿਖੇ ਮਨਾ ਰਹੀਆਂ ਹਨ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਿਆਹ ਦੇ ਸੰਬੰਧ ਵਿੱਚ ਜਦੋਂ ਇਤਿਹਾਸ ਨੂੰ ਅਸੀਂ ਵਾਚਦੇ ਹਾਂ ਤਾਂ ਬਾਬਾ ਹਰਜਸ ਜੀ ਜਿਹੜੇ ਲਾਹੌਰ ਦੇ ਰਹਿਣ ਵਾਲੇ ਸਨ, ਆਪਣੀ ਸਪੁੱਤਰੀ ਬੀਬੀ ਜੀਤੋ ਜੀ ਦਾ ਜਿਹੜਾ ਰਿਸ਼ਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵਾਸਤੇ ਲੈ ਕੇ ਆਏ ਨੇ, ਦੀਵਾਨ ਸਜਿਆ ਹੋਇਆ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਵਿੱਚ ਬੈਠੇ ਨੇ, ਸੰਗਤਾਂ ਗੁਰੂ ਦੇ ਚਰਨਾਂ ਵਿੱਚ ਬੈਠੀਆਂ ਸਤਿਗੁਰੂ ਦੀ ਰਸਨਾ ਤੋਂ ਪ੍ਰਵਚਨ ਸੁਣਦੀਆਂ ਨੇ। ਬਾਬਾ ਹਰਜਸ ਜੀ ਮਨ ਦੇ ਵਿੱਚ ਬਹੁਤ ਡਰਦੇ ਨੇ, ਗੁਰੂ ਸਾਹਿਬ ਦੇ ਨਾਲ ਪੁੱਤਰੀ ਦਾ ਰਿਸ਼ਤਾ ਨਾਤਾ ਕਰਨ ਵਾਸਤੇ ਮਨ ਕਰਦਾ, ਗੁਰੂ ਨੂੰ ਕਿਵੇਂ ਬੇਨਤੀ ਕੀਤੀ ਜਾਵੇ, ਕਿਹੜੇ ਸਿੱਖ ਦੇ ਰਾਹੀਂ ਮਿਲਿਆ ਜਾਵੇ। ਮਨ ਦੇ ਅੰਦਰ ਖਿਆਲ ਇਹ ਵੀ ਆਉਂਦੇ ਨੇ ਕਿ ਮੇਰੇ ਸਤਿਗੁਰੂ ਗਰੀਬ ਨਿਵਾਜ਼ ਹਨ, ਗਰੀਬਾਂ ਦੇ ਨਾਲ ਸਤਿਗੁਰੂ ਮਿੱਤਰਤਾ ਕਰਦੇ ਨੇ, ਨਵਾਜਦੇ ਨੇ ਗਰੀਬਾਂ ਨੂੰ। ਮਨ ਵਿੱਚ ਖਿਆਲ ਆਇਆ ਵੀ ਮਾਮਾ ਕਿਰਪਾਲ ਚੰਦ ਜੀ ਬੈਠੇ ਨੇ, ਮਾਤਾ ਗੁਜਰ ਕੌਰ ਜੀ ਬੈਠੇ ਹਨ, ਸਤਿਗੁਰੂ ਪਾਤਸ਼ਾਹ ਦੇ ਦਾਦੀ ਮਾਤਾ ਨਾਨਕੀ ਜੀ ਕੋਲ ਬੈਠੇ ਨੇ, ਜਾ ਕਰਕੇ ਮਾਤਾਵਾਂ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕਰੀਏ। ਬਾਬਾ ਹਰਜਸ ਜੀ ਮਾਤਾ ਜੀ ਦੇ ਪਾਸ ਜਾ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕਰਨ ਲੱਗੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਾਸਤੇ ਮੇਰੇ ਮਨ ਦੇ ਅੰਦਰ ਇੱਕ ਸੰਕਲਪ ਬਣਿਆ ਹੈ। ਮਾਤਾ ਜੀ ਨੇ ਜਦੋਂ ਨਿਮਰਤਾ ਵੇਖੀ ਬਾਬਾ ਹਰਜਸ ਜੀ ਦੀ, ਕਹਿਣ ਲੱਗੇ ਕੀ ਸੰਕਲਪ ਫੁਰਨਾ ਆਇਆ, ਖੋਲ ਕਰਕੇ ਦੱਸ ਦਿਓ। ਫਿਰ ਝਿਜਕਦਿਆਂ ਹੋਇਆਂ ਜਕਦਿਆਂ ਹੋਇਆਂ ਨੇ ਹੌਲੀ ਹੌਲੀ ਬਚਨ ਕੀਤੇ ਕਿ ਮੈਂ ਸਾਹਿਬਜ਼ਾਦੇ ਗੋਬਿੰਦ ਰਾਏ ਸਾਹਿਬ ਜੀ ਦੇ ਵਾਸਤੇ ਆਪਣੀ ਬੇਟੀ ਜੀਤੋ ਦਾ ਰਿਸ਼ਤਾ ਕਰਨਾ ਲੋਚਦਾ ਹਾਂ, ਜੇ ਆਪ ਜੀ ਨੂੰ ਪ੍ਰਵਾਨ ਹੋਵੇ ਮੈਂ ਗੁਰੂ ਘਰ ਦੀ ਬਰਾਬਰੀ ਤੇ ਕੀ ਕਰ ਸਕਦਾ, ਮੈਂ ਤੇ ਨਿਮਾਣਾ ਸਿੱਖ ਵੀ ਨਹੀਂ ਬਣ ਸਕਦਾ। ਇਹ ਨਿਮਰਤਾ ਵਿੱਚ ਕੀਤੀ ਅਰਦਾਸ ਬੇਨਤੀ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਮਾਤਾ ਨਾਨਕੀ ਜੀ ਨਾਲ ਜਦੋਂ ਸਲਾਹ ਕੀਤੀ ਤੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਦਾ ਰਿਸ਼ਤਾ ਨਾਤਾ ਕਰਨਾ ਪਰਪੱਕ ਕਰ ਲਿਆ। ਉਸੇ ਵੇਲੇ ਭਰੀ ਹੋਈ ਸੰਗਤ ਦੇ ਵਿੱਚ ਬਾਬਾ ਹਰਜਸ ਜੀ ਦੇ ਪਾਸੋਂ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਇੱਕ ਜਿਹੜਾ ਸ਼ੁਹਾਰਾ ਹੈ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁੱਖ ਵਿੱਚ ਪਵਾ ਕੇ ਸਗਨ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸ਼ਾਦੀ ਦੀਆਂ ਵਿਚਾਰਾਂ ਚੱਲੀਆਂ ਵੀ ਵਿਆਹ ਕਦੋਂ ਰੱਖਿਆ ਜਾਵੇ ਤੇ ਕਿੱਥੇ ਕਰਨਾ ਹੈ, ਬਾਬਾ ਹਰਜਸ ਜੀ ਕਹਿਣ ਲੱਗੇ ਕਿ ਸਾਡੇ ਕਬੀਲੇ ਵਾਲੇ ਰਿਸ਼ਤੇਦਾਰ ਸੰਬੰਧੀ ਭਾਰੀ ਗਿਣਤੀ ਵਿੱਚੋਂ ਲਾਹੌਰ ਵਿੱਚ ਵੱਸਦੇ ਨੇ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਗੁਰਦੇਵ ਆਨੰਦਾਂ ਦੀ ਪੁਰੀ ਤੋਂ ਬਰਾਤ ਦੀ ਚੜ੍ਹਾਈ ਕਰਕੇ ਲਾਹੌਰ ਵਿਖੇ ਆਉਣਾ, ਮੇਰੇ ਦਰਵਾਜ਼ੇ 'ਤੇ ਬਰਾਤ ਦਾ ਢੁਕਾ ਕਰਨਾ, ਪੁੱਤਰੀ ਜੀਤ ਕੌਰ ਦੀ ਜਿਹੜੀ ਸ਼ਾਦੀ ਉੱਥੇ ਲਾਹੌਰ ਵਿੱਚ ਕਰਾਂਗੇ। ਮੌਜ ਵਿੱਚ ਬੈਠਿਆਂ ਹੋਇਆਂ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿ ਦਿੱਤਾ ਸੀ, ਬਾਬਾ ਜੀ ਜਿਹੜਾ ਲਾਹੌਰ ਹੈ ਬੜੀ ਦੂਰ ਹੈ, ਇੰਨੀ ਦੂਰ ਕਿੱਥੇ ਸੰਗਤਾਂ ਚੱਲ ਕੇ ਜਾਣਗੀਆਂ, ਅਤੇ ਇੱਥੇ ਨੇੜੇ ਹੀ ਤੁਹਾਨੂੰ ਲਾਹੌਰ ਵਸਾ ਦਿੰਦੇ ਹਾਂ। ਬਾਬਾ ਹਰਜਸ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ ਗਿਣਤੀ ਦੇ ਕੁਝ ਮਹੀਨੇ ਰਹਿ ਗਏ ਨੇ, ਗਿਣਤੀ ਦੇ ਦਿਨ ਸ਼ਾਦੀ ਵਿੱਚ ਰਹਿ ਚੁੱਕੇ ਨੇ, ਇੰਨੀ ਜਲਦੀ ਲਾਹੌਰ ਇੱਥੇ ਕਿੱਥੇ ਵੱਸ ਜਾਵੇਗਾ। ਜੇ ਆਪ ਜੀ ਚਾਹੁੰਦੇ ਹੋ ਤੇ ਤਰਲੋਕੀ ਦੇ ਮਾਲਕ ਹੋ, ਫੁਰਨੇ ਨਾਲ ਵੀ ਰਚ ਸਕਦੇ ਹੋ। ਸਤਿਗੁਰੂ ਦੇ ਅੱਗੇ ਜਦੋਂ ਇਹ ਬੇਨਤੀ ਕੀਤੀ ਤਾਂ ਉਸੇ ਵੇਲੇ ਸਤਿਗੁਰਾਂ ਮਸੰਦਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਸਨ। ਮੁਖੀ ਸਿੱਖਾਂ ਨੂੰ ਕਿਹਾ, ਮਸੰਦਾਂ ਨੂੰ ਚਿੱਠੀਆਂ ਪਾ ਦਿਓ, ਜਿਹੜੇ ਜਿਹੜੇ ਇਲਾਕੇ ਵਿੱਚ ਮਸੰਦ ਗਏ ਨੇ ਪ੍ਰਚਾਰ ਕਰਨ ਵਾਸਤੇ, ਉੱਥੇ ਸੰਗਤਾਂ ਨੂੰ ਕਹਿਣ ਕਿ ਆਪੋ ਆਪਣੇ ਘਰਾਂ ਦੇ ਵਿੱਚੋਂ ਸਾਜੋ ਸਮਾਨ ਲਿਆ ਕਰਕੇ ਗੁਰੂ ਕਾ ਲਾਹੌਰ ਵਸਣ ਲੱਗਿਆ ਉੱਥੇ ਦੁਕਾਨਾਂ ਪਾਉਣੀਆਂ ਨੇ। ਜਿਹਦੇ ਕੋਲ ਸਾਜੋ ਸਮਾਨ ਹੈ ਉਹ ਸਮਾਨ ਲੈ ਕੇ ਆ ਜਾਵੇ, ਜਿਸ ਦੇ ਕੋਲ ਮਾਇਆ ਦਮੜੇ ਨੇ ਉਹ ਆਪਣੀ ਮਾਇਆ ਲੈ ਕੇ ਆ ਜਾਵੇ, ਇੱਥੋਂ ਖਰੀਦ ਲਵੇ, ਅਤੇ ਜਿਸ ਦੇ ਕੋਲ ਮਾਇਆ ਦਮੜੇ ਵੀ ਨਹੀਂ, ਕੋਈ ਸਾਜੋ ਸਮਾਨ ਵੀ ਨਹੀਂ, ਉਹ ਗੁਰੂ ਨਾਨਕ ਦੇ ਦਰ ਦੇ ਖਜ਼ਾਨੇ 'ਚ ਉਹਦੀ ਮਦਦ ਹੋਵੇਗੀ। ਤਾਂ ਸਾਧ ਸੰਗਤ ਜੀ ਉਸ ਵੇਲੇ ਫਿਰ ਜਦੋਂ ਮਸੰਦਾਂ ਦੇ ਰਾਹੀਂ ਸੰਗਤਾਂ ਨੂੰ ਸੁਨੇਹੇ ਮਿਲੇ, ਜਿਹੜੇ ਜਿਹੜੇ ਇਲਾਕੇ ਦੀਆਂ ਸੰਗਤਾਂ ਜਿੱਥੇ ਜਿੱਥੇ ਵੱਸਦੀਆਂ ਸੀ ਉੱਥੋਂ ਬਹੀਰਾਂ ਘੱਤ ਦਿੱਤੀਆਂ ਕਿ ਗੁਰੂ ਦੇ ਬਚਨਾਂ 'ਤੇ ਫੁੱਲ ਚੜ੍ਹਾਈਏ, ਇਹ ਲੋਕ ਵੀ ਸਫਲਾ ਅਤੇ ਪ੍ਰਲੋਕ ਵੀ ਸਫਲਾ ਹੋਵੇਗਾ। ਸੰਗਤਾਂ ਨੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਦੇ ਬਚਨਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਆਨੰਦਾਂ ਦੀ ਪੁਰੀ ਨੂੰ ਚਾਲੇ ਪਾ ਦਿੱਤੇ। ਇੱਥੇ ਤੰਬੂ ਲੱਗ ਗਏ, ਕਨਾਤਾਂ ਲੱਗ ਗਈਆਂ, ਇੱਥੋਂ ਜਾ ਕਰਕੇ ਫਿਰ ਉਹ ਜਿਹੜਾ ਸੀ ਗੁਰੂ ਕੇ ਲਾਹੌਰ ਦੇ ਬਾਜ਼ਾਰ ਨੂੰ ਬਣਾਉਣ ਲੱਗੇ ਨੇ। ਇੱਥੇ ਸਤਿਗੁਰਾਂ ਨੇ ਦੁਕਾਨਾਂ ਬਣਾ ਦਿੱਤੀਆਂ ਦੋਨੇ ਪਾਸੇ ਰਸਤੇ ਦੇ, ਮਕਾਨ ਬਣਾ ਕੇ ਦਿੱਤੇ ਜਿਹੜੇ ਰਹਿਣਾ ਚਾਹੁੰਦੇ ਨੇ ਦੁਕਾਨਦਾਰ ਵੀਰ। ਜਦੋਂ ਸਾਧ ਸੰਗਤ ਜੀ ਇਹ ਬਾਜ਼ਾਰ ਵਸ ਗਿਆ, ਇੱਥੇ ਤਿੰਨ ਬਾਜ਼ਾਰ ਸਤਿਗੁਰਾਂ ਨੇ ਲਾਹੌਰ ਦੇ ਵਿੱਚ ਬਣਾਏ। ਇੱਕ ਜਿਹੜੀ ਸਰਹੰਦ ਦੀ ਸੰਗਤ ਇਲਾਕੇ ਦੀ ਨੇ ਆ ਕੇ ਬਾਜ਼ਾਰ ਬਣਾਇਆ, ਉਹਨੂੰ ਸਰਹੰਦੀ ਬਾਜ਼ਾਰ ਕਿਹਾ ਗਿਆ। ਜਿਹੜਾ ਹੁਸ਼ਿਆਰਪੁਰ ਦੀ ਸੰਗਤ ਦੇ ਵੱਲੋਂ ਬਾਜ਼ਾਰ ਬਣਾਇਆ ਗਿਆ ਗੁਰੂ ਕੇ ਲਾਹੌਰ ਗੁਰੂ ਦੇ ਬਚਨਾਂ ਨਾਲ, ਉਹਨੂੰ ਹੁਸ਼ਿਆਰਪੁਰੀ ਜਿਹੜਾ ਬਾਜ਼ਾਰ ਕਿਹਾ ਗਿਆ। ਜਿਹੜੀਆਂ ਸੰਗਤਾਂ ਲਾਹੌਰ ਤੋਂ ਆਈਆਂ ਉਹਨਾਂ ਨੇ ਆਪਣਾ ਬਾਜ਼ਾਰ ਬਣਾਇਆ, ਉਹਨੂੰ ਲਾਹੌਰੀ ਬਾਜ਼ਾਰ ਦਾ ਨਾਮ ਦਿੱਤਾ ਗਿਆ। ਉਹ ਕੱਲਾ ਲਾਹੌਰ ਹੈ, ਇਹ ਗੁਰੂ ਕਾ ਲਾਹੌਰ ਸਤਿਗੁਰੂ ਪਾਤਸ਼ਾਹ ਨੇ ਆਪਣੇ ਵਿਵਾਹ ਦੇ ਵਕਤ ਇਹ ਉਸਾਰਨਾ ਕੀਤਾ। ਜਦੋਂ ਸਾਧ ਸੰਗਤ ਜੀ ਸਾਰਾ ਇਹ ਗੁਰੂ ਕਾ ਲਾਹੌਰ ਵਸ ਗਿਆ, ਫਿਰ ਬਾਬਾ ਹਰਜਸ ਜੀ ਆਪਣਾ ਸਮੁੱਚਾ ਪਰਿਵਾਰ ਲੈ ਕੇ ਲਾਹੌਰ ਤੋਂ ਗੁਰੂ ਕੇ ਲਾਹੌਰ ਆ ਗਏ। ਇੱਥੇ ਤਿਆਰੀਆਂ ਕੀਤੀਆਂ ਗਈਆਂ, ਜਿਵੇਂ ਵਿਵਾਹ ਦਾ ਦਿਨ ਨੇੜੇ ਆਉਂਦਾ ਜਾਂਦਾ ਆਨੰਦਾਂ ਦੀ ਪੁਰੀ ਵਿੱਚ ਵੀ ਸੰਗਤਾਂ ਦੇ ਇਕੱਠ ਹੋਣੇ ਸ਼ੁਰੂ ਹੋ ਗਏ, ਜਿੱਥੇ ਆਪ ਜੈਸੀਆਂ ਬੇਅੰਤ ਗੁਰੂ ਪਿਆਰੀਆਂ ਸੰਗਤਾਂ ਆਨੰਦਾਂ ਦੀ ਪੁਰੀ ਵਿੱਚ ਪਹੁੰਚੀਆਂ ਨੇ, ਉੱਥੇ ਵੱਡੇ ਸਤਿਗੁਰਾਂ ਦੇ ਪਰਿਵਾਰ ਆਏ ਨੇ। ਬੇਦੀਆਂ ਦੀ ਵੰਸ ਪਹੁੰਚੀ ਹੈ ਆਨੰਦਾਂ ਦੀ ਪੁਰੀ ਵਿੱਚ ਗੁਰੂ ਗੋਬਿੰਦ ਸਿੰਘ ਦੀ ਸ਼ਾਦੀ 'ਤੇ। ਤਰੇਹਣਾ ਦੀ ਕੁੱਲ ਆਈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਆਨੰਦਾਂ ਦੀ ਪੁਰੀ ਵਿੱਚ। ਭੱਲਿਆਂ ਦੀ ਵੰਸ ਆਈ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ, ਅਤੇ ਸੋਢੀਆਂ ਦੀ ਵੰਸ ਸਮੁੱਚੀ ਪਹੁੰਚਦੀ ਆਨੰਦਾਂ ਦੀ ਪੁਰੀ ਵਿੱਚ। ਬੜਾ ਭਾਰੀ ਜਦੋਂ ਇੱਥੇ ਇਕੱਠ ਹੋਇਆ ਅਤੇ ਜਦੋਂ ਬਰਾਤ ਦੀਆਂ ਸਾਧ ਸੰਗਤ ਜੀ ਤਿਆਰੀਆਂ ਕੀਤੀਆਂ, ਕੋਈ ਘੋੜਿਆਂ 'ਤੇ ਸਵਾਰ ਹੈ, ਕਿਸੇ ਨੇ ਹਾਥੀ ਦੀ ਸਵਾਰੀ ਕੀਤੀ, ਕੋਈ ਸਕਟੇ ਗੱਡਿਆਂ ਦੇ ਉੱਤੇ, ਕੋਈ ਰਥਾਂ 'ਤੇ ਸਵਾਰ ਹੋ ਕੇ ਇੱਥੋਂ ਤੁਰਨ ਲੱਗੇ ਨੇ। ਜਦੋਂ ਆਨੰਦਾਂ ਦੀ ਪੁਰੀ ਤੋਂ ਬਰਾਤ ਤੁਰਦੀ ਹੈ, ਸਭ ਤੋਂ ਪਹਿਲਾਂ ਗੁਰਦੁਆਰਾ ਸੀਸ ਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨਾਂ ਤੇ ਕਲਗੀਆਂ ਵਾਲੇ ਸਤਿਗੁਰੂ ਗਏ ਨੇ। ਮਤਾਵਾਂ ਨਾਲ ਹਨ, ਮਾਮਾ ਕਿਰਪਾਲ ਚੰਦ ਜੀ ਨਾਲ, ਪੰਜੇ ਭੂਆ ਜੀ ਦੇ ਪੁੱਤਰ ਨਾਲ ਹਨ। ਸਮੁੱਚੀ ਬਰਾਤ ਗੁਰੂ ਤੇਗ ਬਹਾਦਰ ਦੇ ਚਰਨਾਂ ਤੇ ਮੱਥਾ ਟੇਕ ਕਰਕੇ ਗੁਰੂ ਕੇ ਲਾਹੌਰ ਵੱਲ ਨੂੰ ਰਵਾਨਾ ਹੋਈ। ਰਸਤੇ ਵਿੱਚ ਪੜਾਅ ਕਰਦਿਆਂ ਕਰਦਿਆਂ ਹੌਲੀ ਹੌਲੀ ਜਾਂਦਿਆਂ ਇਹ ਬਰਾਤ ਨੂੰ ਸ਼ਾਮਾਂ ਪੈ ਚੁੱਕੀਆਂ ਸਨ ਜਦੋਂ ਗੁਰੂ ਕੇ ਲਾਹੌਰ ਪਹੁੰਚਦੀ ਹੈ। ਬਰਾਤ ਨੇ ਜਾ ਕਰਕੇ ਡੇਰਾ ਟਿਕਾਣਾ ਕਿੱਥੇ ਕੀਤਾ, ਬਾਬਾ ਹਰਜਸ ਜੀ ਨੇ ਬਰਾਤ ਦਾ ਟੁਕਾ ਜਿਹੜਾ ਸੀ ਜਿੱਥੇ ਅੱਜ ਗੁਰਦੁਆਰਾ ਸੇਹਰਾ ਸਾਹਿਬ ਬਣਿਆ ਹੋਇਆ ਤੇ ਉਸ ਸਥਾਨ ਤੇ ਇਹ ਸਾਰਾ ਪ੍ਰਬੰਧ ਕੀਤਾ ਗਿਆ ਸੀ। ਬਰਾਤ ਜਾ ਕਰਕੇ ਉੱਥੇ ਰੁਕੀ ਹੈ। ਸੇਵਾ ਟਹਿਲ ਬਰਾਤ ਦੀ ਬਾਬਾ ਹਰਜਸ ਜੀ ਦੇ ਵੱਲੋਂ ਕੀਤੀ ਗਈ। ਬੜੀਆਂ ਖੁਸ਼ੀਆਂ ਉੱਥੇ ਸਾਧ ਸੰਗਤ ਬਣੀਆਂ ਹੋਈਆਂ, ਦੋਨੇ ਪਰਿਵਾਰਾਂ ਦੇ ਅੰਦਰ ਉਤਸ਼ਾਹ ਬਣੇ ਹਨ। ਤਾਂ ਜਦੋਂ ਸ਼ਾਮਾਂ ਹੁੰਦੀਆਂ ਨੇ, ਪ੍ਰਸ਼ਾਦਾ ਪਾਣੀ ਲੰਗਰ ਛਕ ਕਰਕੇ ਗੁਰੂ ਕੀਆਂ ਸੰਗਤਾਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਆਰਾਮ ਫਰਮਾਇਆ। ਉੱਥੋਂ ਫਿਰ ਸਾਧ ਸੰਗਤ ਅੱਗੇ ਗੁਰੂ ਕੇ ਲਾਹੌਰ ਵੱਲ ਨੂੰ ਜਦੋਂ ਅੰਮ੍ਰਿਤ ਵੇਲੇ ਇਹ ਬਰਾਤ ਨੇ ਚਾਲੇ ਪਾਉਣੇ ਨੇ, ਤਾਂ ਉਸ ਵੇਲੇ ਵਾਜੇ ਵੱਜੇ, ਤੂਤੀਆਂ ਨਫੀਰੀਆਂ ਡਫਾਂ ਵੱਖੋ ਵੱਖਰੇ ਢੋਲ ਵੱਜੇ ਨੇ। ਖੁਸ਼ੀਆਂ ਦੇ ਨਾਲ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਬਰਾਤ ਲੈ ਕੇ ਗੁਰੂ ਕਾ ਲਾਹੌਰ ਪਾਵਨ ਪਵਿੱਤਰ ਸਥਾਨ ਤੇ ਪਹੁੰਚਦੇ ਨੇ। ਉੱਥੇ ਸਾਰਾ ਬੰਦੋਬਸਤ ਕੀਤਾ ਗਿਆ, ਸਾਰੀਆਂ ਜਿਹੜੀਆਂ ਕਨਾਤਾਂ ਲਾਈਆਂ ਗਈਆਂ, ਚੰਦੋਆ ਲੱਗਿਆ ਹੋਇਆ ਤਖ਼ਤ ਦੇ ਉੱਪਰ, ਗੁਰਬਾਣੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹਨ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜਦੋਂ ਗਏ, ਜਾ ਕੇ ਨਤਮਸਤਕ ਹੋਏ, ਗੁਰਬਾਣੀ ਨੂੰ ਮੱਥਾ ਟੇਕਿਆ, ਤਾਂ ਉਸ ਵੇਲੇ ਜਿਹੜੇ ਰਾਗੀ ਸਿੱਖ ਸਨ ਗੁਰਬਾਣੀ ਦਾ ਕੀਰਤਨ ਕਰਦੇ ਨੇ। ਆਸਾ ਜੀ ਦੀ ਵਾਰ ਦਾ ਭੋਗ ਪਾਇਆ ਗਿਆ। ਜਦੋਂ ਆਨੰਦ ਕਾਰਜ ਕਰਨ ਦਾ ਵਕਤ ਆਇਆ ਤਾਂ ਉਸ ਵੇਲੇ ਗੁਰੂ ਨਾਨਕ ਜੀ ਦੀ ਅੰਸ ਵੰਸ਼ ਵੀ ਪਹੁੰਚੀ ਹੋਈ ਸੀ, ਬੇਦੀ ਵੀ ਪਹੁੰਚੇ ਹੋਏ ਨੇ, ਤ੍ਰੇਹਣ ਵੀ ਬੈਠੇ ਨੇ, ਭੱਲੇ ਵੀ ਨੇ ਤੇ ਸੋਢੀ ਵੀ ਬੈਠੇ ਨੇ। ਇਹਨਾਂ ਦੇ ਮਨਾਂ ਦੇ ਅੰਦਰ ਸਾਧ ਸੰਗਤ ਜੀ ਉਸ ਵੇਲੇ ਖਿਆਲ ਆਉਣੇ ਸ਼ੁਰੂ ਹੋ ਗਏ। ਸਭਨਾਂ ਨੂੰ ਇੰਨਾ ਚਾਅ ਸੀ ਗੁਰੂ ਕਲਗੀਧਰ ਪਿਤਾ ਦੇ ਵਿਵਾਹ ਦਾ, ਬੇਦੀ ਸੋਚਦੇ ਨੇ ਕਿ ਲਾਵਾਂ ਦਾ ਪਾਠ ਅਸੀਂ ਕਰੀਏ ਤੇ ਤ੍ਰੇਹਣ ਕਹਿੰਦੇ ਨੇ ਕਿ ਇਹ ਸਾਨੂੰ ਸੇਵਾ ਮਿਲ ਜਾਵੇ, ਭੱਲੇ ਸੋਚਦੇ ਨੇ ਸ਼ਾਇਦ ਸਾਨੂੰ ਸਤਿਗੁਰੂ ਹੁਕਮ ਕਰ ਦੇਣਗੇ, ਤੇ ਜਿਹੜੇ ਸੋਢੀ ਹਨ ਉਹ ਕਹਿੰਦੇ ਇਹ ਸੇਵਾ ਸਾਨੂੰ ਮਿਲਣੀ ਚਾਹੀਦੀ ਹੈ। ਚਾਰਾਂ ਦੇ ਅੰਦਰ ਜਦੋਂ ਸਾਧ ਸੰਗਤ ਤੇ ਖਿਆਲ ਉੱਠੇ, ਅੰਤਰਜਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉੱਥੇ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਗ੍ਰੰਥ ਜਿਹੜਾ ਹੈ ਭੁਪਿੰਦਰਾਨੰਦ ਪੁਸਤਕ ਲਿਖੀ, ਉਹਦੇ ਵਿੱਚ ਬੜਾ ਸੋਹਣਾ ਜ਼ਿਕਰ ਕੀਤਾ। ਫਿਰ ਉਸ ਵੇਲੇ ਦਾ ਜਦੋਂ ਚਾਰਾਂ ਦੇ ਮਨਾਂ ਅੰਦਰ ਫੁਰਨੇ ਬਣ ਕੇ ਖਿਆਲ ਆਏ ਵੀ ਲਾਵਾਂ ਦਾ ਪਾਠ ਕੌਣ ਕਰੇਗਾ, ਸਾਰਿਆਂ ਨੂੰ ਚਾਅ ਸੀ ਮਨ ਵਿੱਚ, ਤਾਂ ਉੱਥੇ ਕਹਿੰਦੇ ਬੇਦੀ ਤੇਹਣ ਭੱਲੇ ਸੋਢੀ ਲੇ ਬਰਾਤ ਮੇ ਰਾਜ ਤਮੋਢੀ, ਇਹ ਪਦਵੀ ਹਰ ਏਕ ਲਿਓ ਚਹੈ, ਆਨੰਦ ਪੜਾਵਣ ਵਾਰ ਥੀਓ ਚਹੈ। ਕਿ ਸਾਰੇ ਚਾਹੁੰਦੇ ਆਨੰਦ ਕਾਰਜ ਜਿਹੜਾ ਅਸੀਂ ਉੱਥੇ ਲਾਵਾਂ ਦਾ ਪਾਠ ਕਰੀਏ, ਪਰੰਤੂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਸ ਵਕਤ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪਰਚੀਆਂ ਰੱਖ ਦਿੱਤੀਆਂ ਸਨ ਕਿ ਕਿਸੇ ਦੇ ਮਨ ਅੰਦਰ ਇਹ ਨਾ ਆਵੇ ਵੀ ਸਾਨੂੰ ਸੇਵਾ ਨਹੀਂ ਦਿੱਤੀ ਹੈ। ਪੰਜ ਪਰਚੀਆਂ ਦੇ ਉੱਤੇ ਇੱਕ ਉੱਪਰ ਬੇਦੀਆਂ ਦਾ ਨਾਮ, ਦੂਸਰੇ ਤੇ ਤ੍ਰੇਹਣਾ ਦਾ, ਤੀਸਰੇ ਭੱਲਿਆਂ ਦਾ, ਚੌਥੇ ਸੋਢੀਆਂ ਦਾ ਨਾਮ ਤੇ ਪੰਜਵੀਂ ਪਰਚੀ ਦੇ ਉੱਤੇ ਇੱਕ ਸੇਵਕ ਲਿਖਿਆ ਗਿਆ ਸੀ ਵੀ ਦੇਖੋ ਹੁਣ ਸਤਿਗੁਰੂ ਪਾਤਸ਼ਾਹ ਕਿਹਨੂੰ ਇਹ ਸੇਵਾ ਦਿੰਦੇ ਨੇ। ਜਦੋਂ ਅਰਦਾਸ ਕਰਕੇ ਪਰਚੀ ਚੁੱਕਣਾ ਕੀਤੀ ਤੇ ਪਰਚੀ ਸੇਵਕ ਦੀ ਨਿਕਲ ਆਈ ਸੀ। ਫਿਰ ਉੱਥੇ ਹੁਣ ਸੇਵਕ ਕਿਹੜਾ ਸੀ ਜਿਹੜਾ ਲਾਵਾਂ ਦਾ ਪਾਠ ਕਰਦਾ ਗੁਰੂ ਕਲਗੀਧਰ ਪਾਤਸ਼ਾਹ ਦਾ? ਉਹ ਭਾਈ ਸਾਹਿਬ ਭਾਈ ਰੂਪ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਰੋਸਾਏ ਹੋਏ ਲਮੇਰੀ ਉਮਰ ਦੇ ਬਜ਼ੁਰਗ ਚਿੱਟਾ ਦਾੜਾ ਜਿਨ੍ਹਾਂ ਦਾ ਅਤੇ ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਬਾਬਾ ਜੀ ਇਹ ਸੇਵਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੇ ਬਖਸ਼ੀ ਹੈ। ਲਾਵਾਂ ਦਾ ਪਾਠ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਭਾਈ ਰੂਪ ਚੰਦ ਜੀ ਨੇ ਕੀਤਾ। ਉੱਥੇ ਜਿਹੜੀਆਂ ਚਾਰ ਲਾਵਾਂ ਹੋਈਆਂ ਪਰਕਰਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ। ਫਿਰ ਉਸ ਤੋਂ ਬਾਅਦ ਜਦੋਂ ਸੰਪੂਰਨਤਾ ਹੋਈ ਤਾਂ ਸਾਧ ਸੰਗਤ ਜੀ ਸਤਿਗੁਰੂ ਕਲਗੀਆਂ ਵਾਲੇ ਮਾਤਾ ਜੀਤ ਕੌਰ ਜੀ ਦੇ ਸਮੇਤ ਉੱਥੇ ਸੰਗਤਾਂ ਦੇ ਵਿਸਵਾਏ ਮਾਨ ਹਨ। ਬੜੀਆਂ ਸੰਗਤਾਂ ਉੱਥੇ ਆਲੇ ਦੁਆਲੇ ਤੋਂ ਬਹੀਰਾ ਘੱਤ ਕਰਕੇ ਇਸ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਨੇ। ਫਿਰ ਕਲਗੀਆਂ ਵਾਲੇ ਸਤਿਗੁਰਾਂ ਨੇ ਉੱਥੇ ਬੇਅੰਤ ਚੋਜ ਵੀ ਕੀਤੇ। ਜਦੋਂ ਆਪਣੇ ਘੋੜੇ ਦਾ ਪੌੜ ਮਾਰ ਕਰਕੇ ਜਲ ਦਾ ਚਸ਼ਮਾ ਪ੍ਰਗਟ ਕਰ ਦਿੱਤਾ, ਅੱਜ ਵੀ ਉਹ ਜਿਹੜਾ ਜਲ ਉਸ ਪੌੜ ਦੇ ਵਿੱਚੋਂ ਤੁਰਿਆ ਹੀ ਜਾ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਜਿਹੜਾ ਧੋਬੀ ਸੀ ਗੁਰੂ ਦੇ ਖਾਲਸਾ ਪੰਥ ਸਿੰਘਾਂ ਦੇ ਸਤਿਗੁਰਾਂ ਦੇ ਵਸਤਰ ਧੋ ਕਰਕੇ ਹਾਜ਼ਰ ਕਰਦਾ ਸੀ ਅਤੇ ਇਹਨੇ ਸਤਿਗੁਰਾਂ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਬਰਾਤੀ ਕਿੰਨੇ ਆਏ ਨੇ, ਕਿੰਨੀ ਭਾਰੀ ਬਰਾਤ ਪਹੁੰਚੀ, ਮਿੱਟੀ ਘੱਟਾ ਇਹਨਾਂ ਦੇ ਵਸਤਰਾਂ 'ਤੇ ਲੱਗ ਚੁੱਕਿਆ ਹੈ ਧੂੜ ਉੱਡ ਕਰਕੇ, ਅਤੇ ਮੈਨੂੰ ਹੁਕਮ ਕਰੋ ਮੈਂ ਇਹਨਾਂ ਦੇ ਵਸਤਰ ਧੋ ਦਿਆਂ ਸਾਰਿਆਂ ਦੇ, ਆਪ ਜੀ ਦੇ ਵਸਤਰ ਧੋਣ ਦੀ ਵੀ ਮੈਨੂੰ ਸੇਵਾ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੀ ਜਿਵੇਂ ਇੱਛਾ ਹੈ। ਅਤੇ ਫਿਰ ਉਹਨੇ ਨਾਲ ਹੀ ਬੇਨਤੀ ਕਰ ਦਿੱਤੀ, ਮਹਾਰਾਜ ਕਿਰਪਾ ਕਰੋ, ਇੱਥੇ ਨਿਰਮਲ ਉਜਲਾ ਜਲ ਨਹੀਂ ਕਿਤੇ ਮਿਲਦਾ, ਸਾਫ਼ ਪਾਣੀ ਨਹੀਂ ਮਿਲਦਾ ਜਿਸ ਵਿੱਚ ਮੈਂ ਵਸਤਰ ਆਪ ਜੀ ਦੇ ਧੋ ਦੇਣੇ ਕਰਾਂ, ਜਿੱਥੇ ਵੀ ਕਿਤੇ ਪਾਣੀ ਖੜਾ ਉਹ ਗੰਧਲਾ ਅਤੇ ਮੈਲਾ ਹੋਇਆ ਪਿਆ, ਮਹਾਰਾਜ ਜਲ ਦੀ ਕਿਰਪਾ ਕਰ ਦਿਓ। ਨੇੜੇ ਬਾਬਾ ਸ਼ੰਗੋ ਸ਼ਾਹ ਜੀ ਸਤਿਗੁਰਾਂ ਦੇ ਖੜੇ, ਭੂਆ ਜੀ ਦੇ ਜਿਹੜੇ ਪੁੱਤਰ ਹਨ, ਇਹਨਾਂ ਦੇ ਕਰ ਕਮਲਾਂ ਵਿੱਚੋਂ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਵਿੱਚ ਕਰਪਾ ਵਰਸ਼ਾ ਫੜਿਆ, ਜਿਹੜਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸੁਭਾਏ ਮਾਨ ਹੈ ਅਤੇ ਸੰਗਤਾਂ ਦਰਸ਼ਨ ਕਰਦੀਆਂ ਕਰਪਾ ਵਰਸ਼ੇ ਦੇ। ਉਹ ਵਰਸ਼ਾ ਪਕੜ ਕੇ ਸਤਿਗੁਰਾਂ ਨੇ ਘੋੜੇ ਦੇ ਉੱਪਰ ਚੜਿਆ ਹੋਇਆ ਨੇ ਪੱਥਰ ਦੇ ਅੰਦਰ ਇੰਨੇ ਕੁ ਬਲ ਜ਼ੋਰ ਦੇ ਨਾਲ ਮਾਰਿਆ ਕਿ ਜਿੰਨਾ ਸਾਡਾ ਹੱਥ ਹੁੰਦਾ ਕੂਹਣੀ ਤੱਕ ਇੰਨਾ ਉਹ ਵਰਸ਼ਾ ਜਾ ਕੇ ਪੱਥਰ ਦੇ ਵਿੱਚ ਧੱਸ ਗਿਆ। ਅਤੇ ਸਾਹਮਣੇ ਖੜ੍ਹੇ ਬਾਬਾ ਸ਼ੰਗੋ ਸ਼ਾਹ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸ਼ੰਗੋ ਸ਼ਾਹ ਜੀ ਇਹਨੂੰ ਪੁੱਟ ਕੇ ਲਿਆਓ। ਜਦੋਂ ਬਾਬਾ ਸ਼ੰਗੋ ਸ਼ਾਹ ਜੀ ਨੇ ਸਾਧ ਸੰਗਤ ਜੀ ਪੁੱਟਣਾ ਕੀਤਾ, ਵਰਸ਼ਾ ਨਾ ਪੁੱਟਿਆ ਗਿਆ, ਬੜਾ ਜ਼ੋਰ ਲਾਇਆ ਉਹਨੇ ਖਿੱਚਾ ਤੋਹੀ ਕੀਤੀ ਅਤੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਘੋੜੇ 'ਤੇ ਖੜਿਆ ਹੋਇਆ ਉਸੇ ਵਕਤ ਹੀ ਇੱਕ ਕਰ ਕਮਲ ਦੇ ਨਾਲ ਹੀ ਜਦੋਂ ਝਟਕਾ ਦਿੱਤਾ ਅਤੇ ਵਰਸ਼ੇ ਦਾ ਫਾਲਾ ਬਾਹਰ ਨਿਕਲ ਆਇਆ, ਨਾਲ ਹੀ ਹੇਠੋਂ ਜਿਹੜੀ ਜਲ ਦੀ ਧਾਰਾ ਵਗ ਪਈ। ਨੇੜੇ ਸ਼ੰਗੋ ਸ਼ਾਹ ਜੀ ਦੇ ਦੂਸਰੇ ਭਰਾ ਖੜ੍ਹੇ ਸਨ, ਉਹਨਾਂ ਦੇ ਮਨ ਵਿੱਚ ਆਇਆ ਵੀ ਜੇ ਸ਼ੰਗੋ ਸ਼ਾਹ ਦੋਹਾਂ ਹੱਥਾਂ ਨਾਲ ਵਰਸ਼ਾ ਖਿੱਚ ਲੈਂਦੇ ਇਹ ਪੁੱਟਿਆ ਜਾਣਾ ਸੀ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੇ ਦਿਲ ਦੀ ਜਾਣ ਕਰਕੇ ਦੂਜੀ ਵਾਰ ਫਿਰ ਵਰਸ਼ਾ ਮਾਰਿਆ ਅਤੇ ਦੂਸਰੇ ਭਰਾ ਨੂੰ ਹੁਕਮ ਕੀਤਾ ਵੀ ਤੁਸੀਂ ਪੁੱਟ ਲਓ। ਉਹਨੇ ਇੱਕ ਹੱਥ ਨਾਲ ਦੋਵਾਂ ਹੱਥਾਂ ਨਾਲ ਸਾਰਾ ਜ਼ੋਰ ਲਾ ਲਿਆ, ਵਰਸ਼ਾ ਜਦੋਂ ਬਾਹਰ ਨਾ ਨਿਕਲਿਆ ਅਤੇ ਕਲਗੀਧਰ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਕਹਿਣ ਲੱਗੇ, ਸਤਿਗੁਰੂ ਤੁਹਾਡੀਆਂ ਤੁਸੀਂ ਆਪ ਹੀ ਜਾਣਦੇ ਹੋ। ਸਤਿਗੁਰਾਂ ਨੇ ਦੂਜੀ ਵਾਰੀ ਝਟਕਾ ਦੇ ਕੇ ਵਰਸ਼ਾ ਬਾਹਰ ਕੱਢਿਆ। ਉਸ ਵੇਲੇ ਸਾਧ ਸੰਗਤ ਦੂਸਰੀ ਧਾਰਾ ਉੱਥੋਂ ਫੁੱਟੀ ਹੈ। ਜਦੋਂ ਦੋ ਧਾਰਾ ਉਹ ਜਲਦੀਆਂ ਚੱਲ ਪਈਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਬੇਨਤੀ ਕੀਤੀ, ਲਾਲ ਜੀ ਇੱਥੇ ਆਪ ਜੀ ਦੀ ਸ਼ਾਦੀ ਹੋਈ ਹੈ, ਇੱਕ ਵਰਸ਼ਾ ਹੋਰ ਮਰ ਕਰਕੇ ਤ੍ਰਿਵੇਣੀ ਰਚ ਦਿਓ, ਇੱਥੇ ਤੁਹਾਡੀ ਯਾਦ ਰਹਿੰਦੀ ਦੁਨੀਆਂ ਦੇ ਤੱਕ, ਲੋਕ ਨਾਲੇ ਜਲ ਛਕਣਗੇ ਅਤੇ ਨਾਲੇ ਆਪ ਜੀ ਦੇ ਕੌਤਕਾਂ ਨੂੰ ਯਾਦ ਕਰਿਆ ਕਰਨਗੇ। ਮਾਤਾ ਜੀ ਦਾ ਬਚਨ ਮੰਨ ਕੇ ਸਤਿਗੁਰਾਂ ਤੀਜਾ ਵਰਸ਼ਾ ਮਾਰ ਕੇ ਤਿੰਨ ਥਾਵਾਂ ਤੋਂ ਜਲ ਕੱਢਿਆ। ਅੱਜ ਜਿੰਨਾ ਵੀ ਸਰੋਵਰ ਦੇ ਅੰਦਰ ਉੱਥੇ ਜਲ, ਉਹ ਸਾਰਾ ਤ੍ਰਿਵੇਣੀ ਦਾ ਜਲ ਆਉਂਦਾ, ਇਲਾਕੇ ਦੀਆਂ ਸੰਗਤਾਂ ਉੱਥੋਂ ਜਲ ਛਕਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਦੀ, ਸਤਿਗੁਰੂ ਪਾਤਸ਼ਾਹ ਦਾ ਵਿਵਾਹ ਮਾਤਾ ਜੀਤ ਕੌਰ ਜੀ ਦੇ ਨਾਲ ਹੋਇਆ। ਇਹ ਮਾਤਾ ਜੀਤ ਕੌਰ ਜੀ ਉਹ ਮਾਤਾ ਜੀ ਨੇ ਜਿਨ੍ਹਾਂ ਨੇ ਆਪਣੀ ਪਾਵਨ ਪਵਿੱਤਰ ਕੁੱਖ ਤੋਂ ਤਿੰਨ ਸਾਹਿਬਜ਼ਾਦਿਆਂ ਨੂੰ ਜਨਮ ਦਿੱਤੇ। ਬਾਬਾ ਅਜੀਤ ਸਿੰਘ ਸਾਹਿਬ ਜੀ ਮਾਤਾ ਸੁੰਦਰ ਕੌਰ ਜੀ ਦੇ ਕੁੱਖ ਤੋਂ ਪੈਦਾ ਹੋਏ। ਬਾਬਾ ਜੁਝਾਰ ਸਿੰਘ ਜੀ ਜਿਹੜੇ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਛਾਤੀਆਂ ਡਾਹ ਕਰਕੇ ਸਰੀਰ ਛਾਨਣੀ ਛਾਨਣੀ ਕਰਵਾ ਕੇ ਸ਼ਹੀਦ ਹੁੰਦੇ ਨੇ, ਉਹ ਮਾਤਾ ਜੀਤ ਕੌਰ ਦੇ ਲਾਲ ਹਨ। ਜਿਹੜੇ ਸਰਹੰਦ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਵਿੱਚ ਖੜ ਕੇ ਨਿੱਕੀਆਂ ਜਿੰਦਾ ਵੱਡੇ ਸਾਕੇ ਕਰਦੀਆਂ ਪਈਆਂ ਨੇ, 7 ਸਾਲ ਤੇ 9 ਸਾਲ ਦੀ ਅਵਸਥਾ ਅੰਦਰ ਦਾਦਾ ਗੁਰੂ ਤੇਗ ਬਹਾਦਰ ਦੇ ਪੂਰਨਿਆਂ ਤੇ ਚੱਲ ਕੇ ਸ਼ਹਾਦਤਾਂ ਦਾ ਜਾਮ ਪੀ ਜਾਂਦੇ, ਇਹ ਮਾਤਾ ਜੀਤ ਕੌਰ ਜੀ ਦੇ ਲਾਲ ਹਨ। ਧੰਨ ਮਾਤਾ ਜੀਤ ਕੌਰ ਸਾਹਿਬ ਜੀ, ਧੰਨ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਸਤਿਗੁਰੂ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਜਿਹੜੀਆਂ ਵਧਾਈਆਂ ਹੋਣ। ਸਤਿਗੁਰੂ ਪਾਤਸ਼ਾਹ ਸਾਡੇ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਸਾਧ ਸੰਗਤ ਜੀ, ਆਓ ਹੁਣ ਅੰਮ੍ਰਿਤ ਵੇਲੇ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਸ਼ਬਦ ਹੈ, ਸਤਿਗੁਰੂ ਦੇ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਨਾਲ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਇਹ ਸ਼ਬਦ ਹੈ। ਇਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 676 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫੁਰਮਾਨ ਕਰਦੇ ਹਨ,
ਫਿਰਤ ਫਿਰਤ ਭੇਟੇ ਜਾਨ ਸਾਧੂ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਅਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਫਿਰਤ ਫਿਰਤ ਘੁੰਮਦੇ ਘੁੰਮਦਿਆਂ ਹੋਇਆਂ ਨੂੰ ਸਾਧੂ ਜਨ ਭੇਟੇ ਮਿਲ ਗਏ ਨੇ। ਹੁਣ ਸਾਧੂ ਕੌਣ ਹੈ? ਦੁਨੀਆਂ ਦੇ ਅੰਦਰ ਸਾਧੂ ਦਾ ਅਰਥ ਸਤਿਗੁਰੂ ਦੀ ਗੁਰਬਾਣੀ ਨੇ ਗੁਰਸਿੱਖ ਵੀ ਕਿਹਾ ਹੈ। ਸਾਧ ਨਾਮ ਨਿਰਮਲ ਤਾਂ ਕਿ ਕਰਮ, ਜਿਸ ਬੰਦੇ ਦੇ ਉਜਲੇ ਕਰਮ ਨੇ ਚੰਗੇ ਕਰਮ ਕਰਦਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਸਾਧੂ ਹੈ। ਅਸੀਂ ਕਹਿ ਦਿੰਦੇ ਜੇ ਕੋਈ ਨੇਕ ਕੰਮ ਕਰੇ ਜੀ ਤੇ ਸਾਧ ਬੰਦਾ ਹੈ, ਇਹਦੇ ਮਨ ਵਿੱਚ ਕੋਈ ਐਸੀ ਵਿਚਾਰ ਹੀ ਨਹੀਂ ਆਉਂਦੀ ਹੈ। ਦੂਸਰੇ ਅੰਨ ਮਤਾਂ ਦੇ ਵਿੱਚ ਵੇਖੀਏ ਸਾਧੂ ਕਿਸ ਨੂੰ ਕਿਹਾ, ਉਹ ਕਹਿੰਦੇ ਨਿਜ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ। ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦਾ ਕੰਮ ਹੈ ਸਾਡਾ ਸਾਰੇ ਜੀਵਾਂ ਦਾ, ਚਾਹੇ ਕੋਈ ਛੋਟਾ ਚਾਹੇ ਵੱਡਾ, ਚਾਹੇ ਇਸਤਰੀ ਚਾਹੇ ਪੁਰਖ ਹੈ। ਮੇਨ ਕੰਮ ਤੇ ਇਹੀ ਹੈ ਵੀ ਭਈ ਪ੍ਰਾਪਤ ਮਾਨੁੱਖ ਦੀ ਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਤੇ ਨਿਜ ਕਾਰਜ ਸਿੱਧਤੀ, ਜਿਹਦਾ ਆਪਣਾ ਪਰਮਾਤਮਾ ਨੂੰ ਮਿਲਣ ਦਾ ਕਾਰਜ ਸਿੱਧ ਹੋ ਗਿਆ, ਪੂਰਾ ਹੋ ਗਿਆ, ਜਿਹਦੀ ਸੁਰਤ ਮਿਲ ਗਈ ਪਰਮਾਤਮਾ ਵਾਹਿਗੁਰੂ ਦੇ ਨਾਮ ਸ਼ਬਦ ਦੇ ਨਾਲ। ਪਰ ਕਾਰਜ ਧਾਇਤੀ, ਪਰਾਏ ਦੇ ਕੰਮਾਂ ਵਾਸਤੇ ਦੂਜੇ ਨੂੰ ਜੋੜਨ ਵਾਸਤੇ ਦੌੜਿਆ ਫਿਰਦਾ ਭੱਜਿਆ ਫਿਰਦਾ, ਉਹਨੂੰ ਸਾਧਾ ਕਹੀਏ, ਸਾਧੂ ਕਿਹਾ ਜਾਂਦਾ। ਉਹਦਾ ਭਾਵ ਕੀ ਹੋਇਆ? ਜਿਹੜਾ ਪਰਉਪਕਾਰ ਕਰਦਾ ਦੂਜੇ ਨੂੰ ਜੋੜਨ ਵਾਸਤੇ ਪਰਮਾਤਮਾ ਨਾਲ ਮਿਲਣ ਦੇ ਲਈ, ਉਹ ਸਿੱਖ ਨੂੰ ਸਾਧੂ ਕਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਥੰਮੈ ਕੋਈ ਨਾ ਸਾਧ ਵਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਧੂ ਕਿਹਾ, ਗੁਰੂ ਵੀ ਸਾਧੂ ਹੈ। ਇਹ ਪੰਕਤੀ ਦੇ ਅੰਦਰ ਦੋਵੇਂ ਸ਼ਬਦ ਆ ਜਾਂਦੇ, ਸਾਧੂ ਵੀ ਆਉਣਾ ਪੂਰਾ ਗੁਰ ਸਮਝਾਇਆ ਤੇ ਗੁਰ ਸ਼ਬਦ ਵੀ ਪਿਆ ਹੈ। ਇਸ ਲਈ ਇੱਥੇ ਸਾਧੂ ਦਾ ਅਰਥ ਹੈ ਜਿਹੜੇ ਸਾਧਨਾ ਕਰਨ ਵਾਲੇ ਗੁਰਸਿੱਖ ਨੇ, ਜਿਨ੍ਹਾਂ ਨੇ ਗੁਰਬਾਣੀ ਅਨੁਸਾਰ ਆਪਣਾ ਮਨ ਢਾਲਿਆ ਹੋਇਆ, ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ, ਮਨ ਨੂੰ ਇਕਾਗਰ ਕਰ ਲਿਆ ਜਿਨ੍ਹਾਂ ਨੇ। ਤੇ ਸਾਧ ਸੰਗਤ ਜੀ ਬਾਕੀ ਹੋਰ ਸਾਧੂ ਕਿਸ ਨੂੰ ਕਿਹਾ ਜਾਂਦਾ? ਤੇ ਇਸ ਤਰ੍ਹਾਂ ਜਿਨ੍ਹਾਂ ਨੂੰ ਆਦ ਵਿਆਦ ਉਪਾਦ ਰਸ ਕਬਹੋ ਨਾ ਟੁੱਟੈ ਤਾਪ, ਤੇ ਜਿਸ ਨੂੰ ਸਾਧ ਸੰਗਤ ਜੀ ਤਿੰਨ ਪ੍ਰਕਾਰ ਦੇ ਤਾਪ ਨਹੀਂ ਆ ਕਰਕੇ ਲੱਗਦੇ। ਇੱਕ ਆਦੀ ਹੁੰਦੀ ਹੈ ਜਿਹੜਾ ਸਾਧ ਸੰਗਤ ਜੀ ਕੋਈ ਮਾਨਸਿਕ ਰੋਗ ਲੱਗ ਜਾਣਾ, ਵਿਆਦੀ ਹੁੰਦੀ ਸਰੀਰ ਨੂੰ ਬਿਮਾਰੀ ਲੱਗ ਜਾਣੀ, ਕੋਈ ਰੋਗ ਲੱਗ ਜਾਣਾ, ਤੇ ਉਪਾਧੀ ਹੁੰਦੀ ਹੈ ਜਿਹੜਾ ਉੱਪਰੋਂ ਕੋਈ ਡਾਂਗ ਸੋਟਾ ਚੱਲ ਜਾਣਾ, ਅਚਨਚੇਤ ਲੜਾਈ ਗਲ ਪੈ ਜਾਣੀ, ਕੋਈ ਮੁਕੱਦਮਾ ਪੈ ਜਾਣਾ, ਐਕਸੀਡੈਂਟ ਹੋ ਜਾਣਾ, ਬੰਦੇ ਦਾ ਸੱਟ ਚੋਟ ਜਿਹੜੀ ਕਦੇ ਨਾ ਸੋਚੀ ਉਹ ਲੱਗ ਜਾਣੀ, ਉਹਨੂੰ ਉਪਾਧੀ ਕਹਿੰਦੇ ਨੇ। ਜਿਸ ਨੂੰ ਸਾਧ ਸੰਗਤ ਜੀ ਆਦੀ ਵਿਆਦੀ ਤੇ ਉਪਾਧੀ ਇਹ ਤਿੰਨ ਤਾਪ ਨਹੀਂ ਆ ਕਰਕੇ ਤੰਗ ਕਰਦੇ ਦੁਖੀ ਕਰਦੇ, ਉਹਨੂੰ ਸਾਧ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਫਿਰਤ ਫਿਰਤ ਭੇਟੇ ਜਨ ਸਾਧੂ, ਬਹੁਤ ਦੂਰ ਤੱਕ ਫਿਰਤ ਫਿਰੇ ਹਾਂ, ਬਹੁਤ ਦੂਰ ਤੱਕ ਘੁੰਮਣਾ ਕੀਤੇ ਹਾਂ, ਬਾਰਸ ਏਕ ਹੋ ਫਿਰਿਓ ਕਿਨੈ ਨੋ ਪਰਚੋ ਲਾਇਓ, ਕਹਿਤੇ ਕਹਿਤੇ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜਿਵੇਂ ਭੱਟ ਸਾਹਿਬਾਨਾਂ ਨੇ ਕਿਹਾ ਸੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਦੂਰ ਤੱਕ ਸਾਲਾਂ ਦੇ ਸਾਲ ਫਿਰਦੇ ਰਹੇ, ਕਿਤੋਂ ਸਾਨੂੰ ਪੂਰਨ ਗੁਰੂ ਸੰਤ ਨਹੀਂ ਮਿਲਿਆ। ਇਸ ਲਈ ਬੜੇ ਹੀ ਅਨੇਕਾਂ ਥਾਵਾਂ ਦੇ ਉੱਤੇ ਘੁੰਮਦਿਆਂ ਘੁੰਮਦਿਆਂ ਨੂੰ ਅੱਜ ਪੂਰੇ ਜਿਹੜੇ ਸਾਧੂ ਸਾਨੂੰ ਗੁਰੂ ਦੇ ਪਿਆਰੇ ਗੁਰਸਿੱਖ ਮਿਲ ਗਏ ਨੇ। ਉਹਨਾਂ ਸਾਧੂਆਂ ਦੇ ਨਾਲ ਮਿਲ ਕਰਕੇ ਹੁਣ ਸਾਧੂ ਕਿਹੜੇ ਨੇ? ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵਰਗੇ ਸਾਧ ਸੰਗਤ, ਜਿਨ੍ਹਾਂ ਨੇ ਆਪਣਾ ਜਿਹੜਾ ਜੀਵਨ ਗੁਰਬਾਣੀ ਬਣਾਈ ਹੋਈ ਸੀ। ਅਨੇਕਾਂ ਹੀ ਇਸ ਤਰ੍ਹਾਂ ਥਾਵਾਂ ਥਾਵਾਂ ਦੇ ਉੱਤੇ ਘੁੰਮਦਿਆਂ ਹੋਇਆਂ ਨੂੰ ਸਾਧੂ ਜਨ ਮਿਲੇ ਨੇ। ਜਾਂ ਫਿਰਤ ਫਿਰਤ ਦਾ ਅਰਥ ਗੁਰਬਾਣੀ ਅੰਦਰ ਸਤਿਗੁਰੂ ਕਹਿੰਦੇ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਦਾ ਕਿੱਥੇ ਰਿਹਾ ਜੀਵ? ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਦੇ ਕਾਵਾਂ ਦੀਆਂ ਜੂਨਾਂ, ਕਦੇ ਸੱਪਾਂ ਦੀਆਂ ਜੂਨਾਂ, ਕਦੇ ਪਹਾੜਾਂ ਦੀਆਂ ਜੂਨਾਂ, ਕਿੰਨੀਆਂ ਜੂਨਾਂ ਦੇ ਵਿੱਚੋਂ ਲੰਘ ਲੰਘ ਕਰਕੇ ਮਨੁੱਖਾ ਜਨਮ ਦੇ ਵਿੱਚ ਆਇਆ। ਜਦੋਂ ਮਨੁੱਖਾ ਜਨਮ ਮਿਲ ਗਿਆ, ਉਹਦੇ ਅੰਦਰ ਫਿਰ ਸਾਧੂ ਜਨ ਗੁਰੂ ਦੇ ਪਿਆਰੇ ਗੁਰਸਿੱਖ ਮਿਲ ਗਏ ਹਨ। ਗੁਰੂ ਦੇ ਸਿੱਖ ਕੀ ਕਰਦੇ ਨੇ? ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਹਨ,
ਪੂਰੇ ਗੁਰ ਸਮਝਾਇਆ।
ਜਿਹੜਾ ਅਸਲ ਵਿੱਚ ਸਾਧੂ ਹੋਵੇਗਾ, ਜਿਹਦਾ ਮਨ ਸਾਧਿਆ ਗਿਆ, ਉਹਨੂੰ ਆਪਣੀ ਕੋਈ ਪੂਜਾ ਕਰਵਾਉਣ ਦੀ ਇੱਛਾ ਨਹੀਂ ਹੁੰਦੀ। ਉਹ ਤਾਂ ਕਹਿੰਦਾ ਕੋਈ ਮੇਰਾ ਨਾਮ ਵੀ ਨਾ ਜਾਣਨਾ ਕਰੇ, ਉਹ ਕਹਿੰਦਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਆਪਣੇ ਆਪ ਨੂੰ ਸੰਤ ਕਹਾਈ ਜਾਣਾ, ਸਾਧ ਕਹਾ ਲੈਣਾ, ਬ੍ਰਹਮ ਗਿਆਨੀ ਕਹਾ ਲੈਣਾ, ਇਹ ਵੱਖਰੀਆਂ ਗੱਲਾਂ ਨੇ। ਨਾ ਤੇ ਕਹਿਣ ਦੇ ਨਾਲ ਕੋਈ ਸੰਤ ਬਣਨਾ, ਨਾ ਕਹਿਣ ਨਾਲ ਕੋਈ ਬ੍ਰਹਮ ਗਿਆਨੀ ਬਣਨਾ, ਇਹ ਤੇ ਅਵਸਥਾ ਨੇ ਗੁਰਮੁਖਾਂ ਦੀਆਂ। ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਜਾਣੇ ਬਰਾਬਰ ਦੀ ਅਵਸਥਾ ਵਾਲਾ ਜਾਣ ਸਕਦਾ। ਸੰਤ ਦੀ ਅਵਸਥਾ ਨੂੰ ਬੰਦਾ ਕੀ ਬਿਆਨ ਕਰ ਦੇਵੇਗਾ, ਬਰਾਬਰ ਦੀ ਅਵਸਥਾ ਵਾਲਾ ਕਹੇਗਾ। ਸਾਧੂ ਦਾ ਇਸ ਪ੍ਰਕਾਰ ਕੈਸਾ ਨੇਚਰ ਸੁਭਾਅ ਹੈ, ਉਹ ਕੈਸੀ ਅਵਸਥਾ ਵਿੱਚ ਬੈਠਾ, ਉਹ ਵੀ ਸਾਧੂ ਜਾਣਦਾ ਹੈ। ਸਾਧ ਸੰਗਤ ਜੀ ਜਿਹੜਾ ਅਸਲੀ ਪੂਰਨ ਸਾਧੂ ਹੁੰਦਾ, ਉਹ ਕਹਿੰਦਾ ਭਾਈ ਮੇਰੇ ਹੱਡ ਚੰਮ ਦੇ ਸਰੀਰ ਤੋਂ ਕੀ ਲੈਣਾ, ਜੇ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਚਲੇ ਜਾਓ। ਜੋ ਦਾਸ ਦੀ ਝੋਲੀ ਪਾਇਆ ਵੀ ਗੁਰੂ ਸਾਹਿਬ ਦੀ ਕਿਰਪਾ ਹੈ। ਗੁਰੂ ਸਾਹਿਬ ਚਾਹੁਣ ਤੇ ਬ੍ਰਹਮ ਗਿਆਨੀ ਬਣਾ ਦੇਣ, ਗੁਰੂ ਸਾਹਿਬ ਚਾਹੁਣ ਸੰਤ ਬਣਾ ਦੇਣ, ਗੁਰੂ ਦੀ ਕਿਰਪਾ ਹੋਵੇ ਗੁਰੂ ਸਾਹਿਬ ਚਾਹੁਣ ਤੇ ਪੂਰਨ ਸਾਧੂ ਬਣਾ ਕੇ ਰੱਖ ਦੇਣ। ਅਸਲੀ ਜਿਹੜਾ ਪੁੱਜਿਆ ਹੋਇਆ ਸਾਧੂ ਆਪਣੇ ਸਰੀਰ ਨਾਲ, ਆਪਣੇ ਡੇਰੇ ਆਪਣੇ ਸਥਾਨ ਨਾਲ ਨਹੀਂ ਕਦੇ ਜੋੜੇਗਾ। ਇਹੋ ਜਿਹਾ ਬਿਰਲਾ ਹੀ ਕੋਈ ਦੁਨੀਆਂ ਵਿੱਚ ਅੱਜ ਕੱਲ੍ਹ ਮਿਲਦਾ ਜਿਹੜਾ ਤਿਆਗੀ ਤੇ ਵਿਰਾਗੀ ਹੋਵੇ। ਪੂਰੇ ਗੁਰ ਸਮਝਾਇਆ, ਉਹ ਕਹਿੰਦਾ ਪੂਰੇ ਗੁਰੂ ਦੇ ਜਾ ਕੇ ਲੜ ਲੱਗ ਜਾ। ਜਦੋਂ ਸਾਧੂ ਨੇ ਪ੍ਰੇਰਣਾ ਦੇ ਕੇ ਸਿੱਖ ਨੂੰ ਗੁਰੂ ਦੇ ਲੜ ਲਾ ਦਿੱਤਾ, ਤੇ ਫਿਰ ਗੁਰੂ ਵੀ ਇੱਕ ਖਿਨ ਵਿੱਚ ਹੀ ਸਮਝਾ ਦਿੰਦੇ ਨੇ। ਸੋਜੀ ਦੇ ਦਿੰਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਸਿਫਾਰਿਸ਼ ਹੋ ਜਾਵੇ ਕਿਸੇ ਸਾਧੂ ਪੂਜਨੀਕ ਮਹਾਤਮਾ ਦੀ, ਫਿਰ ਗੁਰੂ ਸਾਹਿਬ ਬਾਂਹ ਬੜੀ ਜਲਦੀ ਪਕੜ ਲੈਂਦੇ ਨੇ। ਇਸ ਲਈ ਗੁਰਸਿੱਖਾਂ ਦੀ ਸੰਗਤ ਕਮਾਈ ਵਾਲਿਆਂ ਦੀ ਤਾਂ ਜ਼ਰੂਰੀ ਹੈ, ਉਹ ਗੁਰੂ ਸਾਹਿਬ ਦੇ ਨਾਲ ਸਾਨੂੰ ਜੋੜ ਦਿੰਦੇ ਨੇ। ਸਾਡੀ ਸ਼ਰਧਾ ਨਹੀਂ ਬਣਦੀ, ਭਾਵਨਾ ਨਹੀਂ ਬਣਦੀ, ਫਿਰ ਉਹ ਦੱਸਦੇ ਨੇ ਵੀ ਗੁਰੂ ਕਿੰਨਾ ਸਮਰੱਥ ਹੈ। ਜਿਸ ਗੁਰੂ ਨੇ, ਜਿਸ ਪਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਰਾਖੀ ਕੀਤੀ, ਜਿਸ ਗੁਰੂ ਨੇ ਅੱਜ ਮਾਤ ਲੋਕ ਵਿੱਚ ਤੈਨੂੰ ਰੱਖਿਆ, ਕੱਲ ਨੂੰ ਗੁਰੂ ਨੇ ਪਰਲੋਕ ਵਿੱਚ ਵੀ ਬਾਂਹ ਪਕੜਨੀ ਹੈ। ਜਦੋਂ ਇੰਨੀ ਸਮਝ ਪੈ ਜਾਂਦੀ ਵੀ ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਨੇ, ਫਿਰ ਸਿੱਖ ਗੁਰੂ ਦੇ ਚਰਨਾਂ 'ਤੇ ਜਾ ਕੇ ਡਿੱਗਦਾ। ਜਦੋਂ ਗੁਰੂ ਦੇ ਚਰਨਾਂ 'ਤੇ ਕੋਈ ਲੱਗ ਜਾਂਦਾ, ਗੁਰੂ ਸਾਹਿਬ ਜੀ ਫਿਰ ਉਹਨੂੰ ਸਮਝਾਉਂਦੇ ਨੇ ਸਿੱਖਿਆ ਕੀ ਦਿੰਦੇ ਹਨ।
ਆਨ ਸਗਲ ਵਿਦ ਕਾਮ ਨਾ ਆਵੇ।
ਸਤਿਗੁਰੂ ਫਿਰ ਸਿੱਖ ਨੂੰ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਵੀ ਪੁੱਤਰ, ਆਨ ਸਗਲ ਵਿਦ, ਜਿੰਨੀਆਂ ਵੀ ਸਗਲ ਸਾਰੀਆਂ ਵਿਦ ਵਿਧੀਆਂ ਨੇ ਦੁਨੀਆਂ ਵਿੱਚ, ਬੜੇ ਢੰਗ ਤਰੀਕੇ ਯਤਨ ਹੀਲੇ ਵਸੀਲੇ ਬੰਦਾ ਬਹੁਤ ਕੁਝ ਕਰਦਾ ਹੈ। ਕਾਹਦੇ ਵਾਸਤੇ ਕਰਦਾ? ਵੀ ਮੈਂ ਸੁਖੀ ਹੋ ਜਾਵਾਂ, ਮਾਤ ਲੋਕ ਵਿੱਚ ਵੀ ਸੁੱਖ ਹੋਵੇ, ਅੱਗੇ ਵੀ ਸੁੱਖ ਮਿਲ ਜਾਵੇ, ਅਤੇ ਇਸ ਲਈ ਪਰਿਵਾਰ ਵੀ ਸੁਖੀ ਹੋਵੇ। ਉਹ ਗੁਰੂ ਸਾਹਿਬ ਜੀ ਸਿੱਖ ਨੂੰ ਸਮਝਾਉਂਦੇ ਕਹਿੰਦੇ, ਆਨ ਅਨੇਕਾਂ ਹੀ ਸਕਲ ਸਾਰੀਆਂ ਜਿਹੜੀਆਂ ਵਿਦ ਵਿਧੀਆਂ ਨੇ, ਇਹ ਵਾਹਿਗੁਰੂ ਪਰਮਾਤਮਾ ਦੇ ਦਰ ਦੇ ਉੱਤੇ ਕਾਮ ਨਾ ਆਵੇ, ਕਿਸੇ ਵੀ ਕੰਮ ਨਹੀਂ ਆਉਂਦੀਆਂ। ਦੁਨੀਆਂ ਦੀਆਂ ਚਤਰਾਈਆਂ, ਸਿਆਣਪਾਂ, ਚੁਸਤ ਚਲਾਕੀਆਂ, ਸਿਆਸਤਾਂ, ਇਹ ਦੁਨੀਆਂ 'ਚ ਹੀ ਰਹਿ ਜਾਂਦੀਆਂ ਨੇ। ਅਕਾਲ ਪੁਰਖ ਪਰਮਾਤਮਾ ਦੇ ਦਰ ਉੱਪਰ ਇਹ ਕਿਸੇ ਵੀ ਕੰਮ ਨਹੀਂ ਆਉਂਦੀਆਂ।
ਹਰ ਹਰ ਨਾਮ ਧਿਆਇਆ।
ਜੇ ਮਾਤ ਲੋਕ ਦਾ ਸੁੱਖ ਜੀਵ ਤੋਂ ਲੋਚਦਾ, ਪਰ ਲੋਕ ਵਿੱਚ ਸੁਖੀ ਹੋਣਾ ਚਾਹੁੰਦਾ ਹੈ, ਤਾਂ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ। ਫਿਰ ਸਿੱਖ ਨੇ ਕਹਿਣਾ, ਮਹਾਰਾਜ ਮੈਂ ਨਾਮ ਤਾਂ ਧਿਆਉਂਦਾ ਹਾਂ, ਹਰ ਕੋਈ ਉੱਠ ਕੇ ਵੀ ਵਾਹਿਗੁਰੂ ਕਹਿੰਦਾ, ਥੱਕਿਆ ਹੋਵੇ ਤੇ ਬੈਠਣ ਲੱਗਿਆ ਵੀ ਵਾਹਿਗੁਰੂ ਕਹਿੰਦਾ, ਪਾਣੀ ਪੀਣ ਲੱਗਿਆ, ਰੋਟੀ ਖਾਣ ਲੱਗਿਆ ਵੀ ਬੰਦਾ ਵਾਹਿਗੁਰੂ ਕਹਿੰਦਾ ਹੈ। ਮਹਾਰਾਜ ਮੈਂ ਧਿਆਉਂਦਾ ਹਾਂ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ, ਤੇ ਕਿਰਪਾ ਕਰਕੇ ਸਤਿਗੁਰੂ ਦੱਸੋ ਕਿ ਗੱਲ ਕਿਉਂ ਨਹੀਂ ਬਣਦੀ ਹੈ। ਫਿਰ ਸਤਿਗੁਰੂ ਦੱਸਣਗੇ ਸਿੱਖ ਨੂੰ, ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਆਪਣੇ ਮਨ ਨੂੰ ਇਕਾਗਰ ਕਰਕੇ ਇੱਕ ਮਨ ਹੋ ਕੇ ਪਰਮਾਤਮਾ ਨੂੰ ਧਿਆਇਆ ਕਰ। ਮਨ ਤਾਂ ਇੱਕ ਹੈ ਸਾਡਾ, ਨਹੀਂ ਭਾਈ, ਮਨ ਦੇ ਦੋ ਸੁਭਾਅ ਨੇ, ਇੱਕ ਸੰਕਲਪ ਚੰਗਾ ਫੁਰਨਾ, ਇੱਕ ਵਿਕਲਪ ਜਿਹੜਾ ਮਾੜਾ ਫੁਰਨਾ। ਚੰਗੇ ਮੰਦੇ ਦੋਵੇਂ ਫੁਰਨਿਆਂ ਨੂੰ ਇੱਕ ਪਾਸੇ ਰੱਖ ਦੇ, ਜੇ ਚੰਗਾ ਫੁਰਨਾ ਬਣਿਆ ਤੇ ਉਹ ਪੂਰਾ ਹੋ ਜਾਣਾ, ਜੇ ਮਾੜਾ ਫੁਰਨਾ ਲੈ ਕੇ ਨਾਮ ਜਪਿਆ ਉਹ ਪੂਰਾ ਹੋ ਜਾਣਾ, ਤੇ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇਗੀ? ਉਹ ਤਾਂ ਫਿਰ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਸੇਵਾ ਵੀ ਕਾਮਨਾ ਤੋਂ ਰਹਿਤ ਹੋ ਕੇ ਕਰੇ, ਸਿਮਰਨ ਵੀ ਕਾਮਨਾ ਤੋਂ ਰਹਿਤ ਹੋ ਕੇ ਨਿਰ ਇਸ਼ਤ ਹੋ ਕੇ ਕਰੇ। ਹਰ ਹਰ ਨਾਮ ਧਿਆਇਆ, ਸਤਿਗੁਰੂ ਜੀ ਸਿੱਖ ਨੂੰ ਸਮਝਾਉਂਦੇ ਨੇ, ਬਾਕੀ ਕੋਈ ਵੀ ਜਿਹੜੀ ਵਿਧੀ ਹੈ, ਢੰਗ ਤਰੀਕਾ ਯਤਨ ਹੀਲਾ ਵਸੀਲਾ ਕੰਮ ਨਹੀਂ ਆਉਣਾ। ਇੱਕੋ ਇੱਕ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ, ਉਹ ਤੇਰੇ ਸਾਰੇ ਕਾਰਜ ਹੀ ਸਵਾਰ ਦੇਵੇਗਾ।
ਤਾਤੇ ਮੋਹੇ ਧਾਰੀ ਓਟ ਗੋਪਾਲ।
ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫੁਰਮਾਨ ਕਰਦੇ ਨੇ, ਕਹਿੰਦੇ ਅਸੀਂ ਦਾਸਾਂ ਨੇ, ਤਾਂ ਇਸ ਵਾਸਤੇ ਉਹ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਦੀ ਓਟ ਜਿਹੜੀ ਟੇਕ ਧਾਰੀ ਅਸੀਂ ਪਕੜਨਾ ਕੀਤੀ ਹੈ। ਅਸੀਂ ਤਾਂ ਵਾਹਿਗੁਰੂ ਦੀ ਟੇਕ ਲਈ, ਉਹਦਾ ਆਸਰਾ ਲਿਆ, ਤੁਸੀਂ ਵੀ ਪਰਮਾਤਮਾ ਦੀ ਟੇਕ ਲੈਣੀ ਕਰੋ।
ਸ਼ਰਨ ਪਰਿਓ ਪੂਰਨ ਪਰਮੇਸ਼ਵਰ।
ਜਿਹੜਾ ਪਰਮ ਈਸ਼ਵਰ ਪਰਮਾਤਮਾ ਵਾਹਿਗੁਰੂ ਪਰਿਪੂਰਨ ਹੈ। ਦੁਨੀਆਂ ਵਿੱਚ ਈਸ਼ਵਰ ਬੜੇ ਨੇ, ਤੇ ਸਾਧ ਸੰਗਤ ਜੀ, ਸਾਰਿਆਂ ਤੋਂ ਪਰਮ ਜਿਹੜਾ ਵੱਡਾ ਈਸ਼ਵਰ ਉਹ ਪਰਮਾਤਮਾ ਹੈ। ਪੂਰਨ ਦਾ ਅਰਥ ਉਹ ਸਾਰਿਆਂ ਵਿੱਚ ਭਰਿਆ ਹੋਇਆ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਸੁਖੀ ਤੇ ਚਾਹੇ ਬੰਦਾ ਦੁਖੀ ਹੈ। ਸਭਨਾ ਦੇ ਅੰਦਰ ਪਰਮਾਤਮਾ ਦੀ ਜੋਤ ਵਿਆਪਕ ਹੈ। ਜਲੇ ਹਰੀ, ਥਲੇ ਹਰੀ, ਜਮੀ ਹਰੀ, ਜਮਾਂ ਹਰੀ, ਮਕੀ ਹਰੀ, ਮਕਾਂ ਹਰੀ, ਕਿਹੜੀ ਜਗ੍ਹਾ ਜਿੱਥੇ ਵਾਹਿਗੁਰੂ ਦੀ ਜੋਤ ਵਿਆਪਕ ਨਾ ਹੋਵੇ। ਐਸਾ ਜਿਹੜਾ ਅਕਾਲ ਪੁਰਖ ਪਰਮਾਤਮਾ ਪਰਿਪੂਰਨ ਵਾਹਿਗੁਰੂ ਹੈ, ਉਹਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਅਸੀਂ ਪਏ ਹਾਂ।
ਬਿਨ ਸੇ ਸਗਲ ਜੰਜਾਲ,
ਜੀਵਨ ਨੂੰ ਜਿਹੜੇ ਸਗਲ ਸਾਰੇ ਤਰ੍ਹਾਂ ਦੇ ਜੰਜਾਲ ਕਹੀਏ ਬੰਧਨ ਪੈਂਦੇ ਨੇ। ਜੰਜਾਲ ਦਾ ਅਰਥ ਹੁੰਦਾ ਜਿਵੇਂ ਕੋਈ ਜਾਲ ਦੇ ਵਿੱਚ ਫਸ ਜਾਵੇ ਬੰਦਾ, ਜਿੰਨੇ ਵੀ ਧੰਦੇ ਕਰਦਾ ਬੰਦਾ ਇਹ ਸਾਰੇ ਇਹਨੂੰ ਜਾਲ ਦੇ ਵਿੱਚ ਫਸਾਉਣ ਵਾਲੇ ਨੇ। ਵੈਸੇ ਤਾਂ ਵਿਦਵਾਨਾਂ ਨੇ 6 ਤਰ੍ਹਾਂ ਦੇ ਜਿਹੜੇ ਬੰਧਨ ਮੰਨੇ ਨੇ, ਹਰ ਕਿਸੇ ਨੂੰ ਪੈਂਦੇ ਨੇ, ਗਿਆਨਵਾਨ ਦੇ ਕੱਟੇ ਜਾਂਦੇ ਨੇ। ਉਹ 6 ਪ੍ਰਕਾਰ ਦੇ ਜਿਹੜੇ ਬੰਧਨ ਹਨ, ਕਰਤਾ, ਭੋਗਤਾ, ਹਾਂਗਤਾ, ਮਮਤਾ, ਜੰਮਣ ਤੇ ਮਰਨ, ਇਹ 6 ਪ੍ਰਕਾਰ ਦੇ ਜਿਹੜੇ ਬੰਧਨ ਹਨ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਿਨਸੇ ਨਾਸ ਹੋ ਜਾਂਦੇ ਨੇ। ਕੋਈ ਵੀ ਬੰਧਨ ਨਹੀਂ ਰਹਿ ਜਾਂਦਾ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਪੈ ਗਿਆ। ਸ਼ੇਰ ਦੀ ਸ਼ਰਨ ਵਿੱਚ ਪੈਣ ਦੇ ਨਾਲ ਚੀਤੇ, ਬਘੇਲੇ, ਹਾਥੀਆਂ ਦਾ ਕੋਈ ਡਰ ਨਹੀਂ ਰਹਿ ਜਾਂਦਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸ਼ੇਰਾਂ ਦਾ ਵੀ ਸ਼ੇਰ ਹੈ, ਉਹਨੇ ਤੇ ਸ਼ੇਰ ਵੀ 4 ਤਰ੍ਹਾਂ ਦੇ ਬਣਾਏ ਪੈਦਾ ਕੀਤੇ ਹੋਏ ਨੇ, ਤੇ ਪਰਮਾਤਮਾ ਦੀ ਜਿਹੜਾ ਸ਼ਰਨ ਵਿੱਚ ਆ ਕੇ ਪੈ ਗਿਆ ਉਹਦੇ ਸਾਰੇ ਡਰ ਚੁੱਕੇ ਜਾਂਦੇ। ਜਿੰਨੇ ਵੀ ਜੰਜਾਲ ਉਹਦੇ ਬੰਧਨ ਹਨ ਇਹ ਵੀ ਨਾਸ ਹੋ ਜਾਂਦੇ ਹਨ। ਵਿਸਰਾਮ ਅਸਥਾਈ ਦੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ,
ਸੁਰਗ ਮਿਰਤ ਪਿਆਲ ਭੂ ਮੰਡਲ,
ਜਿਹੜੇ ਐਸਾ ਸੁਰਗ ਦਾ ਅਰਥ ਦੇਵਪੁਰੀ ਜਿਹੜੀ ਮੰਨੀ ਹੈ, ਜਿਹਨੂੰ ਸਵਰਗ ਕਹਿੰਦੇ, ਬੰਦਾ ਕਹਿੰਦਾ ਜੀ ਮੈਂ ਸਵਰਗਾਂ ਵਿੱਚ ਚੱਲਿਆ ਜਾਵਾਂ, ਇਹ ਜਿਹੜੀਆਂ ਦੇਵਤਿਆਂ ਦੀਆਂ ਪੁਰੀਆਂ ਸੁਰਗ ਲੋਕ ਮੰਨਿਆ ਹੈ। ਮਿਰਤ ਦਾ ਅਰਥ ਜਿੱਥੇ ਅਸੀਂ ਅੱਜ ਬੈਠੇ, ਮਾਤ ਲੋਕ ਧਰਤੀ, ਤੇ ਇਸੇ ਪ੍ਰਕਾਰ ਜਿਹੜਾ ਪਿਆਲ ਦਾ ਅਰਥ ਹੇਠਾਂ ਪਤਾਲ ਹੈ, ਤੈਨੀ ਲੋਕ ਨੇ ਦੇਵ ਲੋਕ ਉੱਪਰ ਮੰਨਿਆ, ਤੇ ਜਿਹੜਾ ਮਾਤ ਲੋਕ ਹੈ ਇਹ ਧਰਤੀ ਦੇ ਉੱਪਰ, ਤੇ ਪਿਆਲ ਜਿਹੜਾ ਪਤਾਲ ਹੇਠਾਂ ਹੈ। ਭੂ ਮੰਡਲ, ਭੂ ਦਾ ਅਰਥ ਹੁੰਦਾ ਧਰਤੀ, ਜਿੰਨੀ ਵੀ ਮੰਡਲ ਕਹਿੰਦੇ ਨੇ ਗੋਲਾਕਾਰ ਧਰਤੀ ਬਣੀ ਹੋਈ। ਨਕਸ਼ੇ ਦੇ ਉੱਪਰ ਦੇਖੀਏ ਇਹ ਧਰਤੀ ਜਿਹੜੀ ਇੱਕ ਗੇਂਦ ਦੇ ਵਾਂਗ ਬਣੀ ਹੋਈ ਗੁਲਾਈ ਦੇ ਵਿੱਚ ਹੈ। ਸਤਿਗੁਰੂ ਕਹਿੰਦੇ ਜਿਹੜਾ ਸਵਰਗ ਹੈ, ਮਾਤ ਲੋਕ ਹੈ, ਪਤਾਲ ਹੈ, ਇਹ ਗੋਲਾਕਾਰ ਧਰਤੀ ਜਿੰਨੀ ਬਣੀ ਹੋਈ ਹੈ।
ਸਗਲ ਵਿਆਪੇ ਮਾਏ,
ਇਹ ਸਾਰੇ ਜਿਤਨੇ ਜੀਵ ਨੇ, ਚਾਹੇ ਮਾਤ ਲੋਕ ਦੇ ਕਹਿ ਲੋ, ਚਾਹੇ ਹੇਠਾਂ ਜਿਹੜੇ ਨੇ ਨਾਗ ਲੋਕ ਕਹਿ ਲੋ, ਚਾਹੇ ਉੱਪਰਲੇ ਦੇਵ ਲੋਕ ਕਹਿ ਲੋ, ਇਹ ਸਾਰੇ ਹੀ ਵਿਆਪੇ ਮਾਏ, ਮਾਇਆ ਇਹਨਾਂ ਨੂੰ ਵਿਆਪੇ ਲੱਗੀ ਹੋਈ, ਚਿੰਬੜੀ ਹੋਈ ਹੈ। ਤੇ ਨਾ ਤਾਂ ਮਾਇਆ ਨੇ ਦੇਵਤੇ ਛੱਡੇ ਨੇ, ਨਾ ਮਾਇਆ ਨੇ ਮਨੁੱਖ ਛੱਡੇ, ਤੇ ਨਾ ਮਾਇਆ ਨੇ ਸਾਧ ਸੰਗਤ ਜੀ ਦੈਂਤ, ਤੇ ਨਾ ਕੋਈ ਨਾਗ ਲੋਕ ਛੱਡੇ ਹਨ। ਤਿੰਨਾਂ ਲੋਕਾਂ ਨੂੰ ਜਿਹੜੀ ਇਹ ਮਾਇਆ ਵਿਆਪ ਰਹੀ ਹੈ, ਲੱਗ ਰਹੀ ਹੈ।
ਜੀ ਉਧਾਰਨ ਸਭ ਕੁਲ ਤਾਰਨ,
ਜੇਕਰ ਬੰਦਾ ਆਪਣੇ ਜੀਵ ਦਾ ਉਧਾਰ ਕਰਨਾ ਚਾਹੁੰਦਾ, ਜੀਵ ਕਲਾ ਨੂੰ ਪਰਮਾਤਮਾ ਦੇ ਵਿੱਚ ਭੇਦ ਕਰਨਾ ਚਾਹੁੰਦਾ ਹੈ, ਤੇ ਆਪਣੀਆਂ ਸਭ ਸਾਰੀਆਂ ਕੁਲਾਂ ਨੂੰ ਵੀ ਤਾਰਨਾ ਚਾਹੁੰਦਾ ਹੈ। ਕੋਈ ਸਾਧ ਸੰਗਤ ਜੀ ਆਪਣੀਆਂ ਜਿਹੜੀਆਂ 21 ਕੁਲਾਂ ਦਾ ਜ਼ਿਕਰ ਕਰਦਾ, ਕੋਈ 101 ਕੁਲ ਗਿਣਾ ਦਿੰਦਾ ਹੈ। ਸਤਿਗੁਰੂ ਕਹਿੰਦੇ ਆਪਣਾ ਉਧਾਰ ਕਰਨਾ ਚਾਹੁੰਦਾ ਜੀਵ, ਤੇ ਜੇਕਰ ਸਾਰੀਆਂ ਕੁਲਾਂ ਵੀ ਤਾਰਨੀਆਂ ਚਾਹੁੰਦਾ ਹੈ।
ਹਰ ਹਰ ਨਾਮ ਧਿਆਏ,
ਫਿਰ ਇੱਕੋ ਹੀ ਕੰਮ ਕਰਨਾ ਕਰੇ ਕਿ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਉਣ ਲੱਗ ਜਾਵੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਆਪ ਵੀ ਮੁਕਤ ਹੋ ਗਏ, ਕਿੰਨਿਆਂ ਦੀ ਛੁੱਟੀ ਕਹੀਏ ਬੰਦ ਖਲਾਸੀ ਕਰਵਾ ਕੇ ਨਾਲ ਹੀ ਲੈ ਗਏ। ਪਰਮਾਤਮਾ ਦਾ ਨਾਮ ਧਿਆਇਆ ਕਰ, ਤੇਰਾ ਵੀ ਭਲਾ ਹੋਵੇਗਾ, ਸਾਰੀਆਂ ਕੁਲਾਂ ਦਾ ਵੀ ਭਲਾ ਹੋ ਜਾਣਾ।
नानक नाम निरंजन गाइए।
सतगुरु पातशाह महाराज कहिंदे जिहड़ा निर अंजन माया कालक तो रहत शुद्ध स्वरूप परमात्मा वाहिगुरु उस दे नाम नूं कीर्तन विच पा करके तू गाया कर।
पाईए सर्ब निदाना,
फिर सर्ब सारे ही जिन्ने निदाना कहिए खजाने हन पाईए तू प्राप्त कर लवेगा। सब निदान दस अष्ट सिधान ठाकुर कर तल धरिया, ए वाहिगुरु तेरे कर हाथ दी तल तली दे उते रख देवेगा। सारे जिन्ने भी निदाना खजाने ने प्राप्त कर लई दे पा लई दे हन।
कर किरपा जिस दे स्वामी,
ऐसी परमात्मा वाहिगुरु जिन्ना नू अपने सच्चे नाम नू जपन ते जपौन दी दात दे दिंदा है।
बिरले काहू जाना,
ते इस प्रकार दे नल साध संगत जी ओ जेड़ा है ओ बिरले काहू जाना, ते विरले विरले किसे गुरमुख प्यारे ने जानिया भी नाम दी की महानता है। किसे विरले ने ही नाम नू जप करके साध संगत जी अकाल पुरख परमात्मा वाहिगुरु जी दे स्वरूप नू जाना जानना कीता। जेड़ा विरला शब्द है ये संस्कृत दा शब्द है, एदा अर्थ है कोई कोई टामा टला, कोई एक अद्धा एदा अर्थ कीता विद्वाना ने। कोई इस दुनिया दे अंदर हैन विरले नाही घने फैल फकड़ संसार, कोई कोई विरला विरला ही जानदा कि नाम दी की महानता है, नाम नू जप करके परमेश्वर वाहिगुरु दे स्वरूप नू किवें प्राप्त कीता जा सकदा। सो साध संगत जी ए पंचम गुरदेव धन गुरु अर्जन देव साहिब सच्चे पातशाह महाराज जी ने किरपा कीती बख्शिश मेहर कीती है, पावन श्री मुख वाक सानू बख्शे। सतगुरु जी इन्नी को किरपा आप ही कर देन, सुंदर विचारां साडे मना ते तना दे विच लीन हो जान, जिस करके लोक सुखिए ते परलोक सहेले हो सकीए। विचार करदियां अनेकां प्रकार दियां होईयां भुल्लां चुक्कां दी खेमा बख्शनी जी, आओ इथे अंतलियां पंगतियां पढ़ के विश्राम देइए जी।
नानक नाम निरंजन गाइए, पाइए सर्ब निदाना, कर किरपा जिस दे स्वामी, बिरले काहू जाना।
वाहिगुरु जी का खालसा, वाहिगुरु जी की फतेह।